एक ओंकार सतनाम करता पुरख निरपौ प्रसाद जप आदि सच जोगाद सच सच नानक होशी पी सच कामी क्रोधी चातुरी बाजी गर्वे काम निंदा करते जन्म सिरानो कब हो ना सिमरियो राम काम क्रोध लोभ झूठ निंदा इनते आप छुड़ावो ए पीतर ते इनको डारो अपन निकट बुलावो ए पीतर ते इनको डारो अपन निकट बुलावो परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाए मान खोए बैठे गुरु सवारे सत संगी जनों शहीदां दे सरताज धन गुरु अर्जुन देव सचे पातशाह जी महाराज उन्हां दा पवित्र शहीदी पुरब गुरु ग्रंथ साहिब जी दी हजूरी विच बैठ के सतगुरु जी दे अमृत बचन गुरबाणी शब्द दा टेक ओट आसरा लेके मना रहे हो जिमें आप जी नूं पता है सतगुरु गुरु ग्रंथ साहिब जी दी कृपा नाल अरदास दी विचार आपां ने प्रारंभ कीती है सिर्फ एक खिन अर्ज करनी चाहांगा कि धन गुरु अर्जुन देव सचे पातशाह महाराज जी दी शहादत जिन्ना ने सारी जिंदगी सच दा निम्रता दा ते अंदर नूं ठंड पहुंचाउण वाले परमेश्वर दे नाम दा प्रचार कीता उस ठंड दे पहाड़ नूं उस ठंड दे सोमे नूं तपदे हुए लोकां ने जिन्हां दे अंदर तपश नाल वकारां नाल ईरखा नाल जुल्म दी खनेरी नाल जुल्म दी तपश नाल सड़े पै सन यतन तां उन्हां ने पहला भी बड़ा कीता गुरु अर्जुन देव जी नूं तपाण दे लई पर गुरु अर्जुन देव जी दा अंदर तपया नहीं گرو کے لنگر مستانے کروا دیتے، سلحی کدی چڑھ کے آ گیا، کدی سلبھی اپنی فوج لے کے چڑھیا، کدی گرو ارجن دیو جی دے اکلوکتے پتر نو مارن دے لئی تین خونی وار کیتے، پر تن گرو ارجن دیو جدوں بھی وار تو ہر گوبند صاحب بچے تے کیول داتار دے شکر بھی جڑ گئے، اندر تپیا نہیں، پتا نہیں انہاں نو اگ نال کھیڈن والیاں نو تن گرو ارجن دیو جی نو اخیر تتی توی تے بٹھایا، سیس وچ ریتا پایا، ایک عرض کرانگا کہ کیول چندو دا ہاتھ نہیں، یہ تا ایک معمولی جی کٹنا ہے کہ چندو دا رشتہ موڑ دیتا تے تتی توی تے بٹھا دینا، آپا کدی سوچیے تا سہی کہ کیول ایک چندو ورگے دیوان دی طاقت سی کہ گرو ارجن دیو جی نو تتی توی تے بٹھا سکدا، اے دا کارن دلی دربار دیاں گجیاں شاساں سن، او نہیں سن چاہندے کہ گرو نانک صاحب دے گھروں سچ دی آواز نکلے، اس کر کے جہانگیر دے متسوی نیتی نے گرو ارجن دیو جی دے گھر نو جھوٹ دی دکان کیا سی اپنی لکھت دے اندر، پر گرو ارجن دیو سائیں دے پانے نو من گئے، تے کمال دی گل کتے بھی خزور نے سراپ نہیں، کتے بھی خزور نے گسے نل نہیں، متھے تے تیوڑی نہیں، بس ایک کوئی موک وچو شبد نکلیا سی کہ میرے مالک جی جیوں جیوں تیرا حکم تیویں تیوں ہوونا، جے جے رکھے آپ تے جائے کھڑو بنا۔ ستگرو گرو ارجن دیو جی دے جیون اور شہادت سبندی پرسوں دے دیوان بھی ضرور عرض کرانگا دوپہر دے دیوان وچ، آؤ تن گرو نانک صاحب جی دے پوتر بچن اور انہاں دے جیون سبندی جو گرو کلگیتر پتا جی نے بچن کہنے کہ پرتھم پگوتی سمر کہ گر نانک لئی تیائے، گرو نانک صاحب نو تیا لئے، تے اج گرو دیو جی نے تین گرو صاحبانہ دی سہایتا منگی، کہن لگے پرتھم پگوتی سمر کہ گر نانک لئی تیائے، پھر انگد گر تے امرداس رام داس ہوئی سہائے، تن گرو انگد صاحب تن گرو امرداس ہے تن گرو رام داس سچے پاتشاہ جی، میں آپ جی دے در تے آپ دی سہایتا لی پکارنا ہاں، آؤ تن گرو انگد صاحب جی دے جیون سبندی اور انہاں دے امرت بچن بخشے ہوئے سمے اندر رہ کے آپ نال سانجے کرن دا یتن کرانگا، آؤ کرو کرپالتا تن گرو انگد دیو سچے پادشاہ انہاں دے پوتر چرن کملان دی ٹیک لو، آپ بخشو اسیس تے بینتی کریے تن گرو انگد صاحب جی آپ وچ ورتو، انہاں کھنڈے ہوئے منا نو ٹکا بخش کے پریم پاونا دا بیج کتے اندر پا دیو، کرو بخشش گرو بخشی فتح پروان کرو جی، واہ گرو جی کا خالصہ واہ گرو جی کی فتح۔ ستگرو گرو نانک صاحب مہاراج جی دی شفت کر دیاں، ستا تے بلوانڈ جی نے اپنی وار اندر ایک بچن کے وہ کہندے نے کہ خے سنسار دے لوگو کہ جس دا نامنا جس دی وڈیائی جس دی اپما نو کرتا پرخ وہگرو اچا کرنا چاہے تے سنسار دے منو کول کوئی شبد نہیں کہ اس وڈیائی نو اس اپما نو جوخ کے کہہ دےوے کہ او دی اپما وڈیائی اتنی کوئے، شبد ہے ہی نہیں، اوتھے الفاظ اوتھے شبد ختم ہو جاندے نے، تے پوچھیا بابا ستا جی نو کہ کنہاں دے نامنے دی گل کر دیو، تے ستا بلوانڈ صاحب نے بچن کیا، کہن لگے ناؤں کرتا قادر کرے کیوں بول ہووے جو کھیمد ہے، کہ جس دے نامنے نو اس قادر نے اس کرتار نے اچیاں کرنے، ساڈے کول کیڑے شبد نے ساڈے کول کیڑے اکھر نے جنہاں نے جو کھیمد ہے دا عرصے سی تول لانگے جو کے کہہ دیاں گے کہ وڈیائی اینی کوئے، ਤੇ ਕਹਿੰਦੇ ਨੇ ਇਹ ਨਾਮ ਨਾ ਗੁਰੂ ਨਾਨਕ ਸਾਹਿਬ ਦਾ ਹੈ। ਨਾ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸਤ ਭੈਣ ਪਾਰਾਵ ਹੈ ਪਾਰੰਗਤ ਦਾਨ ਪੜੀਮਦੈ ਨਾਨਕ ਰਾਹ ਚਲਾਇਆ ਸਚ ਕੋਟ ਸਤਾਣੀ ਨੀਮਦੈ ਲੈਣੇ ਧਰਿਓ ਨੇ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮਦੈ। ਧਿਆਨ ਦਿਆ ਜੇ ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਗੁਣਾਂ ਨੂੰ ਲੋਕ ਲੋਚਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ। ਗੁਰੂ ਨਾਨਕ ਸਾਹਿਬ ਇਹ ਗੁਣ ਤਾਂ ਤੇਰੇ ਭੈਣ ਭਰਾਵਾਂ ਦੀ ਤਰ੍ਹਾਂ ਤੇਰੇ ਨਾਲ ਨੇ ਤੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਤੇਰੇ ਦਰ ਤੇ ਆਏ ਨੇ ਉਹਨਾਂ ਦੇ ਸਿਰ ਤੇ ਤੂੰ ਸਿਵਤ ਸਲਾਹ ਦਾ ਛਤਰ ਧਰ ਦਿੱਤਾ ਤੇ ਕਹਿੰਦੇ ਇੰਨੀ ਕੁ ਕਿਰਪਾ ਕੀਤੀ ਹੈ ਕਿ ਆਪਣੇ ਜੀਂਦੇ ਜੀ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਉਹਨੂੰ ਚੇਲੇ ਤੋਂ ਗੁਰੂ ਬਣਾ ਦਿੱਤਾ। ਸਾਹਿਬ ਦੇ ਬਚਨ ਨੇ। ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸੰਖੇਪ ਵਿੱਚ ਆਪ ਨਾਲ ਸਾਂਝਾ ਕਰਨਾ। ਕਹਿਣ ਲੱਗੇ ਦੇ ਗੁਣਾ ਸਤ ਭੈਣ ਪਾਰਾਵ ਹੈ ਪਾਰੰਗਤ ਦਾਨ ਪੜੀਮਦੈ ਲਹਿਣੇ ਧਰਿਓ ਨੇ ਛੱਤ ਸਿਰ ਕਰ ਸਿਵਤੀ ਅੰਮ੍ਰਿਤ ਪੀਵਦੈ। ਅੱਗੇ ਬਚਨੇ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿਤੋਸ ਜੀਵਦੈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਹੱਥ ਵਿੱਚ ਇੱਕ ਖੜਕ ਹੈ ਸ਼ਬਦ ਵਰਤਿਆ ਕਿਰਪਾਨ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਕਿ ਜਦੋਂ ਭਾਈ ਲਹਿਣਾ ਜੀ ਤੁਹਾਡੇ ਦਰ ਤੇ ਆਏ ਤੇ ਤੁਸੀਂ ਗੁਰਮਤ ਦੀ ਕਿਰਪਾਨ ਪੂਰੇ ਜ਼ੋਰ ਦੇ ਨਾਲ ਚਲਾਈ ਤੇ ਕੀਤਾ ਕਿ ਅੰਦਰ ਦੀਆਂ ਬੁਰਿਆਈਆਂ ਨੂੰ ਕੱਟ ਕੇ ਅੰਦਰ ਦੇ ਔਗਣਾਂ ਨੂੰ ਕੱਟ ਕੇ ਆਪਣੇ ਜੀਂਦੇ ਜੀ ਲਹਿਣੇ ਨੂੰ ਆਪਣੀ ਥਾਂ ਤੇ ਥਾਪ ਕੇ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਕਰ ਦਿੱਤੀ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਉਹ ਬੁਰਿਆਈਆਂ ਕੱਟੀਆਂ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਸਹਾਇਤਾ ਮੰਗਣੀ ਆ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਤੇਰੇ ਸਹਾਇਕ ਹੋਣ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਫਿਰ ਤੁਰਨਾ। ਥੋੜਾ ਜਿਹਾ ਇਤਿਹਾਸ ਵਿੱਚ ਕਈ ਵਾਰੀ ਪਰਮੇਸ਼ਵਰ ਇਹੋ ਜੀ ਖੇਡ ਵਰਤਾਉਂਦਾ ਦੂਰ ਸ਼ਹਿਰਾਂ ਦੀ ਵਸੋਂ ਤੋਂ ਛੋਟੇ ਛੋਟੇ ਪਿੰਡਾਂ ਵਿੱਚ ਇਹੋ ਜਿਹੇ ਮਹਾਨ ਪੁਰਸ਼ਾਂ ਦੀ ਘਾਟ ਕਰਦਾ ਜਿਨ੍ਹਾਂ ਪਿੰਡਾਂ ਨੂੰ ਜਿਨ੍ਹਾਂ ਨਗਰਾਂ ਨੂੰ ਜਿਨ੍ਹਾਂ ਝੌਂਪੜੀਆਂ ਨੂੰ ਆਮ ਕੋਈ ਬੰਦਾ ਜਾਣਦਾ ਨਹੀਂ ਪਰ ਜਦੋਂ ਕਰਨੀ ਵਾਲੇ ਉਹ ਸੰਸਾਰ ਤੇ ਪ੍ਰਗਟ ਹੁੰਦੇ ਨੇ ਤੇ ਛੋਟੇ ਛੋਟੇ ਪਿੰਡ ਵੀ ਸੰਸਾਰ ਪੱਧਰ ਤੇ ਪ੍ਰਸਿੱਧ ਹੋ ਜਾਂਦੇ। ਕਿਸੇ ਨੂੰ ਪਤਾ ਸੀ ਕਿ ਜਿਹੜੀ ਕਦੀ ਮੱਤੇ ਦੀ ਸਰਾਂ ਉੱਜੜ ਚੁੱਕੀ ਸੀ ਜਿਹੜਾ ਥੇ ਬਣਿਆ ਹੋਇਆ ਇਸ ਥੇ ਨੂੰ ਕਿਸੇ ਨਾਂਗੇ ਉਦਾਸੀ ਨੇ ਪਰਤ ਕੇ ਫਿਰ ਆਬਾਦ ਕੀਤਾ। ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਬਣ ਗਈ। ਇਸੇ ਨਾਂਗੇ ਦੀ ਸਰਾਂ ਦੇ ਅੰਦਰ ਬਾਬਾ ਫੇਰੂ ਇੱਕ ਧਰਮੀ ਪੁਰਸ਼ ਰਹਿੰਦਾ ਹੈ। ਇਹ ਗੱਲ ਵੱਖਰੀ ਕਿ ਉਹਦੇ ਧਰਮ ਦਾ ਜਾਂ ਉਹਦਾ ਅੰਦਰ ਦਾ ਅਕੀਦਾ ਕੀ ਪਰ ਉਹ ਧਰਮ ਨੂੰ ਚਾਹਣ ਵਾਲਾ ਹੈ। ਉੱਥੇ ਬਾਬੇ ਫੇਰੂ ਦੇ ਘਰ ਅੰਦਰ ਸੰਨ 1504 ਨੂੰ ਇੱਕ ਬਾਲਕ ਦਾ ਜਨਮ ਹੋਇਆ ਜਿਸ ਗੁਰੂ ਅੰਗਦ ਸਾਹਿਬ ਦੇ ਆਪਾਂ ਸਹਾਇਤਾ ਮੰਗਣੀ। ਉਸ ਬਾਬੇ ਫੇਰੂ ਦੇ ਘਰ ਜਦੋਂ ਇਹ ਲਾਲ ਪੈਦਾ ਹੋਇਆ ਤੇ ਨਾਮ ਰੱਖਿਆ ਗਿਆ ਸੀ ਲਹਿਣਾ। ਪਿਤਾ ਦੇ ਨਾਲ ਕਾਰੋਬਾਰ ਕਰਦੇ ਰਹੇ। ਸਮਾਂ ਆਇਆ ਪਰਤ ਕੇ ਫਿਰ ਨਾਂਗੇ ਦੀ ਸਰਾਂ ਜਿਹੜੀ ਇਹਨੂੰ ਉਜਾੜਾ ਪਿਆ। ਬਾਬਾ ਫੇਰੂ ਆਪਣੇ ਪੁੱਤਰ ਨੂੰ ਲੈ ਕੇ ਨਾਂਗੇ ਦੀ ਸਰਾਂ ਤੋਂ ਖਰੀ ਕੇ ਪੱਤਨ ਨੇੜੇ ਹਰੀ ਕੇ ਆ ਕੇ ਆਪਣਾ ਵਸੇਬਾ ਕੀਤਾ। ਕੁਝ ਦਿਨ ਇੱਥੇ ਦੁਕਾਨ ਚਲਾਈ। ਸਮਾਂ ਲੰਘਿਆ ਤੇ ਬਾਬੇ ਫੇਰੂ ਦਾ ਪੁੱਤਰ ਭਾਈ ਲਹਿਣਾ ਇਹਨਾਂ ਦੀ ਸ਼ਾਦੀ ਭਾਈ ਦੇਵੀ ਚੰਦ ਜੀ ਦੀ ਬੱਚੀ ਬੀਬੀ ਖੀਵੀ ਦੇ ਨਾਲ ਖਡੂਰ ਦੀ ਧਰਤੀ ਤੇ ਹੋਈ। ਸਮਾਂ ਆਪਣੀ ਰਫਤਾਰ ਨਾਲ ਚੱਲੀ ਗਿਆ। ਬਾਬੇ ਫੇਰੂ ਨੇ ਇੱਕ ਸੰਗ ਬਣਾ ਲਿਆ, ਪੈਰਾਂ ਵਿੱਚ ਘੁੰਗਰੂ ਪਾਣੇ ਤੇ ਜਵਾਲਾ ਜੀ ਦੇ ਜਾ ਕੇ ਨੱਚ ਕੇ ਉਹਦੀਆਂ ਭੇਟਾਂ ਗਾਇਨ ਕਰਨੀਆਂ। ਸਮਾਂ ਲੰਘੀ ਗਿਆ, ਬਾਬਾ ਫੇਰੂ ਜੀ ਚਲਾਣਾ ਕਰ ਗਏ। ਉਹਨੇ ਦੇਵੀ ਦੀ ਪੂਜਾ ਵਾਲਾ ਸੰਗ ਦਾ ਜਿਹੜੀ ਜਥੇਦਾਰੀ ਸੀ ਉਹ ਆਪਣੇ ਪੁੱਤਰ ਭਾਈ ਲਹਿਣੇ ਨੂੰ ਆਗੂ ਥਾਪ ਦਿੱਤਾ। ਭਾਈ ਲਹਿਣਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਇੱਕ ਛੋਟੀ ਜੀ ਦੁਕਾਨ ਬਣਾ ਲਈ, ਆਪਣੀ ਕਿਰਤ ਕਮਾਈ ਕਰਨੀ, ਉਸ ਕਿਰਤ ਕਮਾਈ ਦੇ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਦੇਵੀ ਦੀਆਂ ਭੇਟਾਂ ਗਾਉਣੀਆਂ, سال بعد دیوی دی حضوری وچ حاضری پرنی، پتہ نہیں دیوی دی پیٹا گا کے بھی اندر نو ٹکا اکاگرتا تے رس نہ ملیا، کہنے اج بھائی لینا جی اپنے گھروں باہر نکلے نے تے گلی وچ ایک بڑی سریلی آواز پی آندی، دیکھو گرو انگد صاحب دی سہایتا منگنی، آپ گلی وچ آواز پی آندی ہے تے کوئی اندروں جڑیا ہویا ہردا لنگدا ہویا گلی وچوں اچی اچی گاؤندا پیا پاؤڑی جت سیویں سکھ پائی ہے سو صاحب سدا سنبھالی ہے، جت کیتا پائی ہے اپنا سا کال بری کیوں کالی ہے، مندا مول نہ کیچئی دے لمی نظر نہالی ہے، جوں صاحب نال نہ ہاری ہے تے ویہا پاسا ٹالی ہے کچھ لاہے اوپر کالی ہے، اے آسا کی وار دی اکویں پوڑی، او سجن پریم نال بھج کے بانی گائی جاندا ہے تے بھائی لینا تیزی نال پیچھے دوڑ کے پہنچے تے جدو او سجن نے چوویں پوڑی دا بھوگ پایا کہ وڈے کیاں وڈیائیاں کچھ کہنا کہ نہ جائے تے بھائی لینے دا پتہ نہیں اندر اکو دم وہ تریا تے انج لگا کہ جس ٹکا دی بھال وچ میں کئی سال لا دیتے نے انج لگتا ہے جی میں اس در تو مینو بلاوا آ گیا ہے تے اس دی زبان وچو او شبد مینو اس در تے لین واسطے آئے۔ ایک پوڑی کیول سنی کہندے نے اس گرمکھ دا نام سی بھائی جود، خیرے گود دا جٹ صاحب تن گرو انگد صاحب نو کہندے نے اے جود تو اپنے بھائی لینا جی کہندے نے مکھ تو جو گا رہا سیں پتہ نہیں میرے اندر نو تو پئی اے بچن سن کے، حقیقت اے وے پیاریو جدو سما آندا ہے تے پورب دا بیجیا ہویا بیج جدو پنگر دا ہے شبد تا روز ہی او سنی دے نے پر جدو رحمت دا سما آ جائے تو دو اوہی شبد اندر نو کاؤ کر جاندا ہے۔ بھائی لینا جی کہندے نے اے اپنی رسنا تو تسی بول دے کی پیسو، بھائی جود کہندا ہے لینا جی اے کوئی عام بول نہیں، اے میرے گرو نانک نرنکاری صاحب دی بانی ہے تے سانو سکھاں نو حکم ہے کہ امرت ویلے اٹھ کے گھر وچ بیٹھ کے بانی پڑھنی ہے ابھیاس کرنا ہے تے جدو امرت ویلے گلی وچوں لنگو ادو بھی اچی گرو کی بانی گائن کری جاؤ، کہندے نے مینو دس خاں جیڑا تو بچن گاؤندا پیا سا ادا ارتھ کی ہے، تے بھائی صاحب نے پھر ارتھ کیتے کہندے نے میرا گرو بچن پیا کردا ہے اے منوکھ جت سیویں سکھ پائی ہے سو صاحب سدا سنبھالی ہے، جس دا سمرن کرن دے نال سکھ ملدا ہوئے تے اس صاحب دے نام دی سنبھال کرنی چاہی دیئے، تے بھائی لینا جی کہندے نے جے ایک پوڑی سن کے سکھ ملے ہے تے پھر مینو اس صاحب دے در تے چھڈیا جدے صاحب دے در تے رہیا مینو سدا لی سکھ مل جائے گا، کہندے نے مینو ارتھ سنا پورے تے بھائی صاحب نے ارتھ کر دیتے جت سیویں سکھ پائی ہے سو صاحب سدا سنبھالی ہے، جت کیتا پائی ہے اپنا سا کال بری کیوں کالی ہے، جیڑے کیتے کوئی مندے کرما دی سزا ملنی ہے تے بری کال کدی کالی نہ، کہن لگے جت کیتا پائی ہے اپنا سا کال بری کیوں کالی ہے، مندا مول نہ کیچئی دے لمی نظر نہالی ہے، لمی نظر دا ارتھ دیرگ درشتی نال سوچ وقتی طور تے کھان پین تک سیمت نہ رہی، ایک دن چیتے رکھی لمی سوچ نال ایس شریر دے ٹھیکرے نے بھجنا ہے، ہنس نے وچوں اڈاری مارنی ہے تے جدو اندروں آتما اڈاری مارے گا ادو تیرے پلے کو راس پونجی ہے، دے لمی نظر نہالی ہے جوں صاحب نال نہاری ہے جویں کیویں صاحب نالوں تو ٹٹ نہ جائیں زندگی دی باجی ہار نہ جائیں تویہا پاسا ٹالی ہے تے میرے گرو دیو کدنے کچھ لاہے اوپر کالی ہے، کچھ لاہے دا کام کر، شبد سن کے بھائی لہنا جی دکان بھی چلے گئے نے پر پتہ نہیں اج گراکاں نال گلاں کردے نے تے اندر والا چت پرت کے اڈاری باہر نو مار دے کہ صاحب نو سنبھال لے، لمی نظر نال سوچ لے دیکھی زندگی دی باجی ہار نہ جائیں، رات پئی تے گرمک پیارے بھائی ویر سنگھ کہندے نے اصل وچ شبد دے تیر کیول کہن ماتر نہیں، رات نو ستیاں ایکو دم جویں اندروں پے نے چنجونا دتا ہے اٹھ کے بہ گئے. پھر آواز آئی کہ جت سیویں سکھ پائی ہے من جیڑا او وہ تریا سما لنگیا ہے. اج بھائی لینا بھائی جو تو پوچھ دے کہ دس او صاحب کتھے وے جیڑا لاہے والے پاسے نو توردا پے. تے بھائی جود نے کیا کرتار پور صاحب دی ترتی تے دھیان دیا جے سن 1504 نو بھائی لینا جی دا آگمن ہویا ہے. اج سن 1532 آ چکا ہے تے سنگ نو نال لے کے سلانا دیوی دے جگرا جاگرن لی جاندے پے نے. تے جدو رستے وچ کرتار پور آیا رات پیٹا گا کے ستے نے تے سویرے اپنے ساتھیاں نو کہندا ہے سجنو کہ تسی کرو ایتھے دو کڑیاں آرام. میں سنیا ایتھے ایک بھاری مہا پرش ہے گرو نانک صاحب. میں گیا تے آیا صرف ایک وری اپنے دیدیاں نال او دے دیدار پا. کہندے نے ودوان بھائی لینا گھوڑی تے چڑھ کے اسوار ہویا ہے تے مہما پرکاش وارتک وچ ایک بچن کیا ہے کہندے ادھر بھائی لینا جی ترے جاندے نہیں تے ادھر امرت ویلے دے دیوان تو بعد بابا گرو نانک صاحب منجے تو اٹھے نے تے پچھیا ست گرو باہر. کہن لگے میرے راج دا تھنی آ رہا ہے اونوں جی آیا کہن چلیا. میرے راج دا تھنی دا ارتھ مالک پہ آؤں دے اونوں جی آیا کہن تریا وا. پنڈ تو باہر کرتار پور تو باہر پہلی ملاقات ہوئی ہے بھائی لینا جی گھوڑے اتے ہی نہیں تے اس بزرگ تو اینی پچھیا بابا مینوں گرو نانک دے گھر دی دس پا دے. تے اینا پتا نہیں منا کہ جس صاحب نو تو سیون آیا ہے اے تاں اوہی گرو نانک صاحب نے. حضور کدنے لیا پرکھا میں چلیا وا گھر نو او دے نو. مینو اپنے گھوڑے دیاں لگاما پکڑا میں تینوں گرو نانک دے گھر دے دروازے تک لے جانا. ہن تک اس گرو انگد صاحب دی سہتا منگنی ہے. بھائی گرداس نے جڑے بچن کہے نے نا کہ چرن شرن گر ایک پینڈا جائے چل ست گر کوٹ پینڈا آگے ہوئے لیت ہیں. گھوڑے دیاں لگاما پکڑیاں اگے اگے جگت دا گرو جاندا پیا ہے تے گھوڑے تے اسوار جن نے سکھیا لینی ہے. کہن لگے گھر جا کے لے بن گھوڑا آ اندر تینوں گرو نانک دے دیدار کراواں. گھوڑے نو کلے تے بن کے اندر گئے جدو جا کے نمشکار کیتی متھا ٹیک کے سر چکیا تے کہندے نے سر تو پیراں تک بھائی لینا کمب گیا کہ اے تاں اوہی بزرگ ہے جیڑا میرے گھوڑے دیاں لگاما پکڑ کے آیا سی. کہندا جا اوے منا پہلے دن ہی گرو کی گھور بے ادبی تے پروفیسر پورن سنگھ کہندے نے متھا چک کے ایک وری دیکھے پرت کے زمین تے چوفال ڈگ پیا گرو کے چرنا وچ اپنا مستک رکھ کے میرے گرو نانک دے چرن نیتراں دے نیر نال دھو دتے. کہندا سکھ دین والے صاحب ایک وری کرپا کر کے کہہ دے تینوں بخش دتا ایک وری کرپا کر مینوں بخش دے. کہندے حضور نے اپنے پوتر کر پائی لینے دے مستک تے رکھے تے کہندے نے آواز دتی پرکھا اینا برہا کیوں اینا بیرا کیوں. کہندا ستگرو آیا رحمت لین سا پر ہو بے ادبی گئی. ہس کے کہندے نے واہ بھائی ویر سنگھ کہندے نے ہس کے کہندے نے کیڑی بے ادبی ہوئی. کہندا ستگرو تسی گھوڑے دیاں لگاما پکڑ پیدل آئے میں گھوڑے تے سوار تے ستگرو کہندے نے مستک تا چوکوئے پرکھا جدو متھا چکیا تے بھائی لینے دے نیتراں دے نیر نال داڑا پج چکا سی. کہندے میں تیرے تو بھولی گیا پوچھنا پرکھا تیرا نام کی ہے. کہندا اکو دمنا ایک تا بے ادبی ہوئی گھوڑے تے چڑھن والی تے اگو اتر نہ دیں تا اے بھی غلطی ہے نا. رک دے گلے نال کہندے نے بابا جی ماں باپ نے نام رکھیا لینا. کہندے نے ہاتھ تے ہاتھ مار کے گرو دیو ہسے کہندے نے واہ اوے لینیا دیکھ اساں تیرا دینا ہے تو لینا ہے تے لین والے گھوڑیاں تے چڑھ کے آندے نے تو کدا آپ سوچ پیا کرنا تو لینا ہے میں تیرا دینا ہے پرکھا تے جدو تیسے دا دینا ہوئے ਉਹਨੂੰ ਅੱਗੋਂ ਲੈਣ ਜਾਈਦਾ। ਪਤਾ ਨੀ ਅੱਜ ਕਿਹੋ ਜੀ ਰਮਜ ਪਾ ਦਿੱਤੀ ਸਾਹਿਬ ਨੇ। ਭਾਈ ਲੈਣਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਕੇ। ਸਿਰਫ ਸੰਖੇਪ ਵਿੱਚ ਅਰਜ਼ ਕਰਨੀ, ਸਤਿਗੁਰੂ ਬਾਹਰ ਖੇਤਾਂ ਨੂੰ ਗਏ ਤੇ ਭਾਈ ਲੈਣਾ ਜੀ ਸਾਈ ਜੀ ਦੇ ਨਾਲ ਖੇਤਾਂ ਨੂੰ ਚਲੇ ਗਏ। ਅੱਜ ਤੱਕ ਹੱਟੀ ਕਰਨ ਵਾਲਾ ਨੌਜਵਾਨ ਸੀ, ਕਦੀ ਖੇਤਾਂ ਵਿੱਚ ਜ਼ਿਮੀਦਾਰੇ ਦਾ ਕੰਮ ਨਹੀਂ ਕੀਤਾ। ਝੋਨੇ ਦੀ ਫਸਲ ਦਾ ਵੇਲਾ ਸੀ, ਵਾਹ ਮੇਰੇ ਸਤਿਗੁਰੂ ਆਪ ਨਦੀਨ ਪੈ ਕੱਢਦੇ ਨੇ ਤੇ ਭਾਈ ਲੈਣੇ ਨੂੰ ਸਮਝ ਨਾ ਪਏ ਨਦੀਨ ਕਿਹੜਾ, ਘਾਹ ਕਿਹੜਾ ਤੇ ਝੋਨੇ ਦਾ ਬੂਟਾ ਕਿਹੜਾ। ਇੱਕੋ ਦਮ ਭੁਲੇਖੇ ਨਾਲ ਮੁੰਜੀ ਦੇ ਝੋਨੇ ਦੇ ਬੂਟੇ ਪੱਟਣ ਲੱਗੇ ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਲੈਣਿਆ ਰਹਿਣ ਦੇ ਤੂੰ ਨਦੀਨ ਕੱਢਣਾ, ਤੈਨੂੰ ਮੈਂ ਪੱਟਣ ਵਾਸਤੇ ਬੂਟੇ ਨਹੀਂ, ਤੂੰ ਇਸ ਕਰਕੇ ਆਇਆ ਤੂੰ ਤਾਂ ਪੱਟੇ ਹੋਏ ਬੂਟਿਆਂ ਨੂੰ ਸਿੱਖੀ ਵਿੱਚ ਲਾਉਣਾ। ਇਹਨੇ ਕੁਛ ਸ਼ਬਦ ਕਹਿ ਦੂਜੀ ਰਮਜ਼ ਪਾਈ ਕਿ ਤੂੰ ਪੱਟਣ ਲਈ ਨਹੀਂ ਤੂੰ ਲਾਉਣ ਵਾਸਤੇ ਆਏ। ਸਮਾਂ ਬਤੀਤ ਹੋਇਆ, ਖਜ਼ੂਰ ਨੇ ਕਿਹਾ ਲੈਣਿਆ ਆਪਣੇ ਘਰ ਨੂੰ ਚਲਾ ਜਾ, ਪਰਿਵਾਰ ਨੂੰ ਮਿਲ ਤਾਂ ਸਹੀ। ਸੰਗ ਦੇ ਲੋਕ ਕਹਿੰਦੇ ਰਹੇ ਕਿ ਲੈਣਿਆ ਚੱਲ ਅੱਗੇ ਤੁਰੀਏ, ਕਹਿੰਦਾ ਨਹੀਂ ਮੇਰੀ ਮੰਜ਼ਿਲ ਮੈਨੂੰ ਮਿਲ ਗਈ ਏ, ਹੁਣ ਮੈਂ ਘੁੰਗਰੂ ਬਣ ਕੇ ਨੱਚਣਾ ਨਹੀਂ, ਹੁਣ ਸਾਹਿਬ ਦੇ ਦਰ ਤੇ ਘਾਲਣਾ ਘਾਲਾਂਗਾ। ਵਾਪਸ ਖਡੂਰ ਗਏ ਤੇ ਜਿੱਦਣ ਪਿਛਾ ਮੁੜੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੱਕ ਲੂਣ ਦਾ ਢੇਲਾ ਸਿਰ ਤੇ ਰੱਖ ਕੇ ਲਿਆਏ, ਇੱਕ ਚਟਾਈ ਲੈ ਕੇ ਆਏ। ਸਿੱਧੇ ਕਰਤਾਰਪੁਰ ਘਰ ਗਏ, ਲੂਣ ਦੀ ਰੱਖ ਕੇ ਸਿੱਲ ਤੇ ਮਾਤਾ ਸੁਲੱਖਣੀ ਨੂੰ ਪੁੱਛਿਆ ਸਤਿਗੁਰੂ ਕਿੱਥੇ, ਤੇ ਉੱਤਰ ਮਿਲਿਆ ਖੇਤਾਂ ਵਿੱਚ। ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ। ਸਤਿਗੁਰੂ ਨੇ ਖੇਤਾਂ ਵਿੱਚੋਂ ਘਾਹ ਦੀ ਪੰਡ ਬੰਨੀ ਹੋਈ ਸੀ ਜਿਸ ਵਿੱਚੋਂ ਪਾਣੀ ਚਿੱਕੜ ਮੈਲਾ ਜਲ ਪਿਆ ਸਿਮਦਾ ਸੀ ਤੇ ਚੁਕਾਉਣ ਲੱਗੇ। ਭਾਈ ਲੈਣੇ ਨੂੰ ਕਹਿੰਦੇ ਨੇ ਚੁੱਕੇਗਾ, ਕਹਿੰਦਾ ਸਤਿਗੁਰੂ ਤੁਸੀਂ ਕਿਰਪਾ ਕਰਕੇ ਸਿਰ ਤੇ ਰੱਖੋ, ਰਹਿਮਤ ਕਰ ਮੈਂ ਚੁੱਕ ਕੇ ਘਰ ਤੱਕ ਲੈ ਜਾਵਾਂਗਾ। ਚਿੱਟੇ ਕੱਪੜੇ ਸਿਰ ਤੇ ਘਾਹ ਦੀ ਪੰਡ, ਤੇ ਜਦੋਂ ਦਰਵਾਜ਼ਾ ਟੱਪ ਕੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਸੱਟੀ ਪੰਡ ਤੇ ਪੂਰੇ ਦਾ ਪੂਰਾ ਬਸਤਰ ਚਿੱਕੜ ਨਾਲ ਮੈਲੇ ਪਾਣੀ ਨਾਲ ਭਰਿਆ ਸੀ ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਕਹਿ ਸਤਿਗੁਰੂ ਸੋਹਣੇ ਬਸਤਰ ਪਾਏ ਸੂ, ਆਉਂਦਿਆਂ ਸਾਰ ਇਹਦੇ ਸਿਰ ਤੇ ਪੰਡ ਰੱਖ ਦਿੱਤੀ ਜੇ, ਦੇਖੋ ਸਾਰੇ ਕੱਪੜੇ ਚਿੱਕੜ ਨਾਲ ਭਰੇ ਗਏ। ਸਤਿਗੁਰੂ ਚੁੱਪ ਕਰ ਗਏ। ਦੂਜੀ ਵਾਰੀ ਫਿਰ ਕਿਹਾ, ਹਜ਼ੂਰ ਗੰਭੀਰਤਾ ਵਿੱਚ ਬੋਲ ਕੇ ਕਹਿੰਦੇ ਨੇ ਸੁਲੱਖਣੀਏ ਪੰਡ ਚੁੱਕਣ ਵਾਲਾ ਇਹਦੇ ਤੋਂ ਬਿਨਾਂ ਦਿਸਦਾ ਵੀ ਕੋਈ ਨਹੀਂ, ਕੋਈ ਦਿਸਦਾ ਤੇ ਉਹਦੇ ਸਿਰ ਤੇ ਪੰਡ ਰੱਖਦਾ, ਪੰਡ ਚੁੱਕਣ ਵਾਲਾ ਇਹ ਵੇ ਤੇ ਇਹਦੇ ਤਨ ਉੱਤੇ ਚਿੱਕੜ ਦੇ ਧੱਬੇ ਨਹੀਂ, ਇਹਦੇ ਤਨ ਦੇ ਉੱਤੇ ਕੇਸਰ ਦੇ ਛਿੱਟੇ ਪਏ ਨੇ। ਕੇਸਰ ਦੇ ਛਿੱਟੇ ਸੂਰਮਿਆਂ ਦੇ ਬਸਤਰਾਂ ਤੇ ਪੈਂਦੇ ਨੇ। ਭਾਈ ਲੈਣੇ ਨੇ ਫਿਰ ਉਸ ਦਰ ਤੇ ਇੰਨੀ ਕੁ ਕਾਲ ਘਾਲੀਏ, ਸਿੱਖ ਵਿਦਵਾਨਾਂ ਨੇ ਕੁਝ ਸਾਖੀਆਂ ਦਾ ਜ਼ਿਕਰ ਕੀਤਾ, ਜਿਵੇਂ ਰਾਤ ਨੂੰ ਸਤਿਗੁਰੂ ਦੇ ਬਸਤਰ ਧੋਣੇ, ਧਰਮਸ਼ਾਲਾ ਦੀ ਡਿੱਗੀ ਹੋਈ ਕੰਧ ਨੂੰ ਉਸਾਰਨਾ, ਜੇ ਕਿਤੇ ਚਿੱਕੜ ਵਿੱਚ ਗੰਦ ਵਿੱਚ ਛੰਨਾ ਡਿੱਗ ਪਿਆ ਉਸ ਛੰਨੇ ਨੂੰ ਚਿੱਕੜ ਤੋਂ ਬਾਹਰ ਕੱਢਣਾ, ਜੇ ਪੁੱਛਣਾ ਲੈਣਿਆ ਰਾਤ ਕਿੰਨੀ ਕੁ ਗਈ ਏ, ਬਸ ਇੱਕੋ ਕਹਿਣਾ ਜਿੰਨੀ ਕੁ ਤੇਰੀ ਰਜ਼ਾ ਵਿੱਚ ਸੀ ਉਨੀ ਕੁ ਲੰਘ ਗਈ ਏ ਤੇ ਜਿੰਨੀ ਕੁ ਭਾਣੇ ਵਿੱਚ ਰੱਖ ਕੇ ਕੱਢੇਗਾ ਉਨੀ ਕੁ ਨਿਕਲ ਜਾਏਗੀ। ਸਾਰੀ ਜ਼ਿੰਦਗੀ ਭਾਈ ਲੈਣਾ ਜੀ ਨੇ ਸੰਨ 1532 ਤੋਂ ਲੈ ਕੇ ਤੇ ਸੰਨ 1539 ਤੱਕ 7 ਸਾਲ ਇੰਨੀ ਕੁ ਘਾਲਣਾ ਘਾਲੀਏ, ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣ ਆਏ ਸਿੱਖਾਂ, ਜੇ ਹੁਕਮ ਮੰਨਣ ਦੀ ਜਾ ਸਿੱਖਣੀਆਂ ਤੇ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ ਸਿੱਖੀ। ਅੱਜ ਤੂੰ ਹਰ ਗੱਲ ਤੇ ਗੁਰੂ ਦੀ ਤੇ ਤਰਕ ਕਰਨਾ ਤੇ ਗੁਰੂ ਅੰਗਦ ਸਾਹਿਬ ਜੇ ਕਿਤੇ ਗੁਰੂ ਨਾਨਕ ਸਾਹਿਬ ਪੁੱਤਰਾਂ ਨੂੰ ਕਹਿੰਦੇ ਨੇ ਕਿੱਕਰ ਨੂੰ ਖਲੂਣੋ ਮਠਿਆਈ ਡਿੱਗੇਗੀ, ਤੇ ਪੁੱਤਰ ਸ਼ਬਦ ਵਰਤਦੇ ਨੇ ਬਾਪੂ ਉਮਰ ਜ਼ਿਆਦਾ ਹੋ ਗਈ ਏ ਤੇ ਜੋ ਕੁਝ ਕਹਿੰਦੇ ਹੋ ਸ਼ਾਇਦ ਪਤਾ ਨਹੀਂ ਤੁਹਾਨੂੰ ਕਿ ਕਿੱਕਰ ਨੂੰ ਕੰਡੇ ਲੱਗਦੇ ਨੇ ਮਠਿਆਈ ਨਹੀਂ। ਉਹ ਤਰਕ ਕਰਨ ਵਾਲੇ ਗੁਰੂ ਤੇ ਸਿੱਖਾਂ ਅੱਜ ਦੇਖ, ਗੁਰੂ ਰਾਮਦਾਸ ਦਾ ਉਹ ਬਚਨ ਚੇਤੇ ਰੱਖੀ। ਅਸੀਂ ਲੋਕ ਕਹਿੰਦੇ ਹਾਂ ਕਿ ਅੰਧ ਵਿਸ਼ਵਾਸ ਨਹੀਂ ਚਾਹੀਦਾ, ਮੈਂ ਅਰਜ਼ ਕਰਨਾ ਹੁੰਦਾ ਇਸ ਪੂਰੇ ਗੁਰੂ ਤੇ ਅੰਧ ਵਿਸ਼ਵਾਸ ਕਰੀ, ਹਾਂ ਅੰਨੇ ਉੱਤੇ ਵਿਸ਼ਵਾਸ ਕਦੀ ਨਾ ਕਰੀ। ਗੁਰੂ ਪੂਰੇ ਤੇ ਅੰਧ ਵਿਸ਼ਵਾਸ ਕਰੀ, ਅੰਨੇ ਤੇ ਵਿਸ਼ਵਾਸ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧਲੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਣ, ਤੇ ਕੀ ਇਹ ਵਿਸ਼ਵਾਸ ਨਹੀਂ। کہ تن گرو رام داس جدو کہندے نے ستگرو کہ ہم اندلے اند بکھے بکھراتے کیوں چالے گر چالی ستگر دیا کرے سکھ داتا ہم لاوے اپن پالی تے گرو رام داس یہ نہیں کہندے کہ ترک کے جاں تو شک کر کے کہندے گر سکھ میت چلو گر چالی جو گر کہے سوئی پل مانو ہر ہر کفا نرالی میرے گرو نانک صاحب کہندے جے گرو تو کچھ لینا ہی تے چیتے رکھ پے کیاں دے سلائیاں نینی ایک تیرے اکھاں وچ گرو لئی پے ہووے پاو کا کر شنگار تے پریم دا شنگار کری تے تیجی گل جو کش کرے سو پلا کر مانیا حکمت حکم چکائیے اپنے من دی چلاکی نو چھڑ دے پائی سہ پائی لینا ککر دی جدو گل آئی کیول ساخی دے کن رس تک نہیں چڑھن لگے نے ککر دے گیانی گیان سنگھ ہوری لکھ دے نے مٹھیائی وی دگی کہندے نے جدو اترے نے تے دونوں پتراں نے کول بلا کے کیا سی لینیا تینو پتہ کدی ککر نو مٹھیائی لگی ہے ہاتھ جوڑ کے کہندے نے گرو کے پترو مینو کوئی بندا ست بچن کر کے من لینا ترک نہیں جے گرو نے کہا تے میں ست بچن کر کے منے دھیان دیا جے آخیر تے گرو نانک صاحب نے جدن کرپا کیتی ہے پائی لینے تے سات سال مردان والی کال کالی ہے ستے بلوانڈ نے کیا بھی ہے جاں کال مردی کالی مردان والی کال کالی تے اج گرو نانک صاحب دے پیچھے ساری سنگت تری ہے پر اخیر تے پائی لینا رہ گئے نہیں کوئی پیسے چوکے کوئی سونا کوئی ہیرے موتی چوکے مڑے تے پائی لینے نو سوٹا بھی ماریا ہے مردہ خان دی گل بھی کئی اخیر تے چڑکے کیا سی لینیا دیکھ سارے کرانو چلے گئے تینو میں کہنا اپنے کرنو چلا جا میرے حکم نو مننے گا نہیں پائی لینا کہندا ستگرو تیرے حکم نو تو آپ میرے تو منانا پے کہندے ایک آدھا حکم تینو کہ اپنے کر اپنے ٹکانے تے چلا جا من میرا حکم تے ہاتھ جوڑ کے اکھاں پھر کے کہندے نے ستگرو جنہ لوکاں دا ٹکانا سی جنہ لوکاں دے پیچھے گھر سن گھراں والے گھراں نو چلے گئے نے لینے دا تے ٹکانا ہی گرو نانک ہے دس میرے گھراں میں تینوں چھڈ کے کیڑے پاسے جاؤں میرا کوئی گھر نہیں جدو میں اے بچن پڑھے تے بھائی لہنا جی دا بچن کدی پڑھیو کہندے نے کسی کوئی کوئے منج نمانی ایک توں دنیا وچ کسے دا کوئی ٹکانا ہے پر میری غریبنی دا تا گھر ہی کیول توں میں کسی کوئی کوئے منج نمانی ایک توں کہن لگے کیوں نہ مری جائے روئے جا لگ چیتنا آوئی جدو چرنا تے دیکھے کیا میرے صاحب میرا گھر ہی توں میں لکھ دینے اوتھے گرمک پیارے پائی ویر سنگھ کہ چک کے اپنے چرنا تو سینے نہ لا کے کہندے نے لینیا جے توں گرو نو گھر بنایا ہے تے میں بھی لبدا پیاسا کسے گھر وچ ٹکانا مل جائے چڑھ دے تو لیندے تک تیرے ورگا گھر نہیں ملیا اج تو بعد نانک دا نواس لینے دے گھر وچ ہوے گا اج تو بعد میں تیرے گھر وچ ٹکاں گا کدی پڑھو گرو گرنتھ صاحب دی بانی سن 1539 آ گیا ہے تے بابا ستا بلوانڈ جی کہندے نے کہ نانک راج چلایا ست کو سچ کوٹ ستانی نیم دے لینے تریون شت سر کر شبتی امرت پیم دے مت گر آتم دیو دی کھڑک زور پراکو ہے جی دے گر چیلے رہ راس کی گرو نے چیلے دے چرنا وچ متھا ٹیک دیتا نانک سلامت تھیم دے شہ ٹکا دتوس جیم دے تائیں ستا بلوانڈ کہندے نے صاحب نے کیا سکھاں پتراں کو کہے سب امت ویکھو جے کیون جا سدوش تا لینا ٹکیون جے اخیر تے کو ٹکیا تے کیول پائی لینا اپنے سینے نہ لا کے لینے نو انگ بنا دیتا انگ تو میرے گرو نانک صاحب نے انگد بنا دیتا ہے آج آپا سیتا منگل لگے ہیں حضور کرتار کر دی ترتی تے پراپر پیانا کر گئے پائی لینا جی گرو انگد صاحب بنے تے کھڑور دی ترتی تے آپ آگ لائے نے جڑی عرض کرنی ہے صاحب دے 63 شلوک نے گرو گرنتھ صاحب دی بانی وچ گرو انگد صاحب دے जे सहायता मंगनी है ते गुरु अंगद साहब दे त्रे श्लोक पढ़ो ते पुछे अज गुरु अंगद साहब सच्चे पातशाह नूं दाता तेरी सहायता कौन मंगे। कहिंदे ने जे गुरु की सहायता मंगनी है ना सब तो पहली गल के गुरु तो इना को कुर्बान जाई के गुरु तो बिना तेरी जिंदगी व्यर्थ हो जाए। एक पहला श्लोक ते अखीर दा श्लोक विचों कुछ कुछ अर्ज करने ने। कहिंदे ने पहला श्लोक है श्री राग दे अंदर वारां विच ए पहला श्लोक है। पहली वार श्री राग दी कहन लगे जिस प्यारे सो न्यू तिस आगे मर चलिए। जे गुरु नल ने करने ओदे तो कुर्बान हो जा। जिस प्यारे सो न्यू तिस आगे मर चलिए त्रिक जीवन संसार ताका पाछे जीवना। जदो दूजा श्लोक पढ़िया सतगुरु इनू तां लोग कहिंदे ने कर्म कांडी है। जे तेरे चरणा विच कोई बैराग विच रोए ते पढ़े लिखे लोग कहिंदे ने पखंड कर दे ते मेरे गुरु अंगद साहब ने दूजा श्लोक कहन लगे जेड़ा सिर कदी बैराग विच जेड़िया अखां भिजिया नहीं उस सिर नूं धड़ तो वढ़ के अलहदा कर दे बिरहा तो बिखून शरीर दा धरती ते ला भी कोई नहीं। साहब ने पहला बचन कहा सी जिस प्यारे सो निहो तिस आगे मर चलिए त्रिक जीवन संसार ता कै पाछा जीवना। ते दूजा बचन कहा जो सिर साई नानिवे सो सिर दीजा डार नानक जिस पिंजर मैं बिरहा नहीं सो पिंजर लै जार। जिस शरीर पिंजरे विच गुरु ली बिरहा नहीं उस पिंजरे नूं साड़ दे उस पिंजरे दा धरती ते ला भी कोई नहीं। तन गुरु अंगद साहब ने सहायता मंगनी है जे ते कहिंदे ने सिखा सहाई होवेगा गुरु पर एक गल चेते रखी आसा की वार पढ़ो। ते साहब कहिंदे ने जे सौ चंदा उगमै जे सहायता लैनी है ते गुरु वाला बनखा। जे सो चंदा उगमै सूरज चढ़े हजार एते चानन खुंदिया गुरबिन कोर अंधार। सिर्फ गुरु अंगद साहब दे श्लोक अर्ज कर रहे हैं कि सतगुरु गुरु तो बिना गुजारा नहीं। कहन लगे चेते रख गुर कुंजी पाहु निवल मन कोठा तन छत जे रूहानियत भंडारे तक पहुंचना चाहे नानक गुरबिन मन का ताक ना उगड़ा अवर ना कुंजी खत। ते महाराज फिर गुरु दर ते चाकरी कैवें करिए गुरु वाले बन के। साहब कहन लगे हां जे तू इश्क करना गुरु नू जे सिर चुकाया ही ए नहीं मथा भी टेकी जाए ते गुरु दे उत्ते तर्क भी करी जाए। साहब कहने एक नहीं आशकी महला दूजा एक नहीं आशकी जे दूजा लगा जाए। कहन लगे नानक आशक कांडिये सादी रह समाए चंगे चंगा कर मने मंदे मंदा होए। एदे अर्थ गुरु अंगद साहब कहने जे ते हो जाए चंगा कम वाह मेरा गुरु बड़ा चंगा है ते जिदन दुख आ जाए ते कहना गुरु वैर कमांदा है। कहने ए आशक नहीं हुंदे चंगा चंगा कर मने मंदे मंदा होए आशक ए ना आखियां जे लेख है वरता सोए। ओ कादा आशक होए जेड़ा गुरु ना लेखे करे। अगला श्लोक कदी पढ़ियो सोचना वा इक्कीवीं पौड़ी नाल दो श्लोक ने। इसे पौड़ी नूं सुन के भाई लैणा गुरु नानक देव दे चरणा दे भवरे बने ते इहदे नाल ही दो श्लोक अपने दर्ज कर दिते के इस तरह इश्क करी के जे तू नाल तर्क भी कीता। ते साहब दा दूजा श्लोक है सलाम जवाब दोवें करे मुंडो कुथा जाए नानक दोवें कूड़ियां थाए ना काई पाए। मथा भी टेके जवाब दर ते अगो गुरु दा हुक्म ही ना मने। ते जे गुरु अंगद साहब नूं पुछिए दाता धर्म दी परिभाषा की है मेरे सतगुरु ने इको श्लोक विच कर दिती। कहन लगे जोगी कहिंदा मेरा धर्म जोग नूं कमाणा ब्राह्मण कहिंदा मेरा धर्म केवल वेदां दा पठन पाठन करना है। खत्री नूं पुछो कहिंदा मैनूं सिमरन दी की लोड़ मेरा धर्म केवल मैदाने जंग भी जूझना है। ते शूदर कहिंदा मेरा काम केवल दूजियां दी सेवा करना है। गुरु अंगद साहब कहिंदे ने ओ जोगी ए ब्राह्मण ए खत्री वैश ते शूदर अपने मिथे हुए कर्म कांड करके तू छुटना नहीं। गुरु अंगद साहब असली धर्म की है। कहन लगे जोग शब्दंग वेद शब्दंग आपां पढ़ने हैं जोग शब्दंग ज्ञान शब्दंग वेद शब्दंग ब्राह्मण है खत्री शब्दंग सूर शब्दंग शूदर शब्दंग प्राकृत है सर्व शब्दंग एक शब्दंग जेको जाने पे हो ਸਾਰਿਆਂ ਦਾ ਧਰਮ ਕੇਵਲ ਇੱਕ ਵਾਹਿਗੁਰੂ ਦਾ ਸਿਮਰਨ ਹੈ। ਜਿਹੜਾ ਸਿਮਰਨ ਵੀ ਜੁੜ ਗਿਆ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਹ ਗੁਰੂ ਅੰਗਦ ਸਾਹਿਬ ਦੇ ਬਚਨ ਨੇ। ਪੁੱਛੀਏ ਸਤਿਗੁਰੂ ਤੁਸੀਂ ਸਹਾਇਤਾ ਸਾਡੀ ਕਰੋ, ਕਹਿੰਦੇ ਨੇ ਸਹਾਇਤਾ ਕਰਾਂਗਾ ਜੇ ਥੋੜਾ ਜਿਹਾ ਸੰਤੋਖ ਵੀ ਰੱਖੇ। ਮਹਾਰਾਜ ਕਿਵੇਂ ਸੰਤੋਖ ਆਵੇ? ਦੇਖੋ ਗੁਰੂ ਅੰਗਦ ਸਾਹਿਬ ਫਿਰ ਸਹਾਇਤਾ ਕਰਦੇ ਨਹੀਂ, ਤ੍ਰਿਸ਼ਨਾ ਦਾ ਭਜਿਆ ਮਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵੀ ਜੁੜਿਆ ਤੇ ਕਹਿਣ ਲੱਗੇ, ਆਖਣ ਆਖ ਨ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ। ਆਓ ਗੁਰੂ ਅੰਗਦ ਸਾਹਿਬ ਸਹਾਇਤਾ ਪੈ ਕਰਦੇ ਨੇ ਤ੍ਰਿਸ਼ਨਾਲੂ ਮਨ ਦੀ। ਕਹਿਣ ਲੱਗੇ, ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਤੂੰ ਸਿਮਰਨ ਕਰ ਤੇਰਾ ਅੰਦਰ ਤ੍ਰਿਪਤ ਹੋਵੇਗਾ। ਤੇ ਪੁੱਛਿਆ ਮਹਾਰਾਜ ਕਿਵੇਂ? ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਹਰ ਚੀਜ਼ ਆਪਣੇ ਅਸਲੇ ਨਾਲ ਜਾਂਦੀ ਪਈ ਏ। ਇੱਕ ਮਨੁੱਖ ਐਸਾ ਜਿਹੜਾ ਆਪਣੇ ਅਸਲੇ ਤੋਂ ਦੂਰ ਭੱਜਦਾ। ਸਾਹਿਬ ਕਹਿੰਦੇ ਨੇ ਤੁਰਦੇ ਕੋ ਤੁਰਦਾ ਮਿਲੈ ਮਹਿਲਾ ਦੂਜਾ। ਕਹਿੰਦੇ ਨੇ ਤੁਰਨ ਵਾਲਿਆਂ ਨਾਲ ਕੇਵਲ ਤੁਰਨ ਵਾਲੇ ਜਾਂਦੇ ਨੇ। ਕਦੀ ਦੇਖਿਆ ਕਿ ਤੁਰਨ ਵਾਲੇ ਦੇ ਨਾਲ ਉੱਡਣ ਵਾਲਾ ਪੰਛੀ ਕਹਿ ਮੈਂ ਤੇਰੇ ਨਾਲ ਭੱਜਾਂਗਾ? ਕਹਿਣ ਲੱਗੇ, ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ ਮੂਵੇ ਕੋ ਮੂਵਾ। ਜ਼ਿੰਦਾ ਦਿਲ ਨੂੰ ਜ਼ਿੰਦਾ ਦਿਲ ਮਿਲਦੇ ਨੇ ਤੇ ਮਰੇ ਹੋਏ ਦਿਲਾਂ ਨੂੰ ਕਾਇਰ ਤੇ ਬੁੱਝ ਦਿਲ ਮਿਲਦੇ ਨੇ। ਜੇ ਉੱਡਦੇ ਨੂੰ ਉੱਡਦਾ, ਤੁਰਦੇ ਨੂੰ ਤੁਰਦਾ, ਜਿਉਂਦੇ ਨੂੰ ਜਿਉਂਦਾ, ਮਰੇ ਨੂੰ ਮਰਿਆ, ਤੇ ਚੇਤੇ ਰੱਖ ਤੂੰ ਰਾਮ ਕੀ ਅੰਸ਼ ਹੈ। ਜੇ ਉਹ ਸਰਬ ਵਿਆਪਕ ਹੈ ਤੇ ਤੂੰ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਚਰਨਾਂ ਵਾਲੇ ਪਾਸੇ ਲੈ ਜਾ। ਧੰਨ ਗੁਰੂ ਅੰਗਦ ਸਾਹਿਬ ਨੇ ਫਿਰ ਦੇਖੋ ਸਾਡੀ ਸਹਾਇਤਾ ਲਈ ਇੱਕ ਧਰਵਾਸ ਦਿੱਤਾ। ਮੈਂ ਸਿਰਫ 2-4 ਮਿੰਟਾਂ ਵਿੱਚ ਸਮਾਪਤੀ ਕਰ ਦੇਣਾ। ਕਹਿੰਦੇ ਨੇ ਸਿੱਖਾਂ, ਦੇਖ ਦੇਣ ਵਾਲਾ ਨਿਰੰਕਾਰ ਹੀ ਤੇ ਹਲੂਣਾ ਕਿੰਨਾ ਕੁ ਦਿੱਤਾ। ਜੇ ਇੱਕ ਵੈਦ ਸਾਹਮਣੇ ਆਇਆ, ਕਹਿੰਦੇ ਨੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਕਹਿੰਦੇ ਨੇ ਲੋਕਾਂ ਦੇ ਇਲਾਜ ਕਰਨ ਆਇਆ ਧਰਮ ਦੇ ਗੱਲ ਕਰਨ ਵਾਲੇ ਵੈਦ, ਪਹਿਲਾਂ ਆਪਣੇ ਅੰਦਰ ਝਾਤੀ ਮਾਰ, ਤੇਰਾ ਆਪਣਾ ਰੋਗ ਦੂਰ ਹੋ ਗਿਆ। ਵੈਦਾਂ ਵੈਦ ਸੁਦਾਨ ਸੂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਘਾਣ। ਕਹਿਣ ਲੱਗੇ, ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ। ਕਹਿਣ ਲੱਗੇ, ਨਾਨਕ ਰੋਗ ਗਵਾਏ ਆਪਣਾ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਤੇਰਾ ਰੋਗ ਦੂਰ ਹੋ ਜਾਏ ਤਾਂ ਤੂੰ ਵੈਦ ਏ। ਗੁਰਮੁਖੋ, ਉਸ ਗੁਰੂ ਅੰਗਦ ਸਾਹਿਬ ਨੇ ਸਾਡੀ ਸਹਾਇਤਾ ਲਈ ਸਾਨੂੰ ਅੰਮ੍ਰਿਤ ਬਚਨ ਦਿੱਤੇ ਨੇ। ਰੋਜੀ ਵਿੱਚ ਭਟਕਦਾ ਹੋਇਆ ਮਨ ਜਦੋਂ ਚਾਰ ਚਪੇਰੇ ਖਿੰਡਦਾ ਤੇ ਗੁਰੂ ਅੰਗਦ ਸਾਹਿਬ ਕੁਝ ਉਦਾਹਰਣਾਂ ਦਿੰਦੇ ਨੇ। ਕਹਿੰਦੇ ਨੇ, ਦੇਖ ਸਿੱਖਾਂ, ਜੇ ਅੰਦਰ ਨੂੰ ਟਿਕਾਣੇ ਫਿਰ ਚਿੰਤਾ ਨਾ ਕਰੀ ਚਿੰਤਨ ਕਰੀ। ਪੁੱਛਿਆ ਮਹਾਰਾਜ, ਪੇਟ ਦੀ ਚਿੰਤਾ? ਤੇ ਗੁਰੂ ਅੰਗਦ ਸਾਹਿਬ ਸਹਾਇਤਾ ਕਰਕੇ ਕਹਿਣ ਲੱਗੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਹੈ। ਤੂੰ ਚਿੰਤਨ ਕਰ, ਚਿੰਤਾ ਨਹੀਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਗੇ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਉਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਗੇ। ਧੰਨ ਗੁਰੂ ਅੰਗਦ ਸਾਹਿਬ ਦੇ ਦੋ ਬਚਨ ਚੇਤੇ ਰੱਖਿਓ, ਇੱਕ ਪਹਿਲਾ ਸ਼ਲੋਕ ਤੇ ਇੱਕ ਗੁਰੂ ਅੰਗਦ ਸਾਹਿਬ ਦਾ 63ਵਾਂ ਅੰਤਲਾ ਸ਼ਲੋਕ। ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਸਰੀਰ ਅੰਦਰ ਗੁਰੂ ਦਾ ਪਿਆਰ ਨਹੀਂ, ਉਸ ਸਰੀਰ ਦੇ ਪਿੰਜਰੇ ਨੂੰ ਲੱਕੜ ਨੂੰ ਸਾੜ ਦੇ। ਅਖੀਰ ਤੇ ਜਗਿਆਸੂ ਪੁੱਛਦਾ, ਪਿਆਰ ਕਰਨ ਨੂੰ ਦਿਲ ਤਾਂ ਕਰਦਾ ਪਰ ਕੀ ਕਰਾਂ, ਦੁਨੀਆਂ ਦੀ ਵਾਹ ਵਾਹ ਮੈਨੂੰ ਟਿਕਣ ਨਹੀਂ ਦਿੰਦੀ, ਦੁਨੀਆਂ ਦੀ ਲੋਕ ਲਾਜ ਨਹੀਂ ਟਿਕਣ ਦਿੰਦੀ, ਦੁਨੀਆਂ ਦੀ ਵਡਿਆਈ ਨਹੀਂ ਟਿਕਣ ਦਿੰਦੀ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਅਖੀਰ ਦਾ ਸ਼ਲੋਕ ਹੈ, ਕਹਿੰਦੇ ਨੇ ਦੁਨੀਆਂ ਦੀ ਵਡਿਆਈ ਨੂੰ ਅੱਗ ਵੀ ਸਾੜ ਦੇ। ਤੇ ਕਹਿਣ ਲੱਗੇ, ਇੰਨੀ ਜਲੀ, ਇਹਨਾਂ ਜਲੀ ਦਾ ਅਰਥ ਇਹਨਾਂ ਚੰਦਰੀਆਂ ਨੇ ਤੈਨੂੰ ਰੱਬ ਤੋਂ ਤੋੜਿਆ ਹੋਇਆ। ਤੇ ਜਿੱਦਣ ਦੁਨੀਆਂ ਦੀ ਫੋਕੀ ਵਡਿਆਈ ਸਾੜ ਦੇਗਾ, ਉਦਣ ਗੁਰੂ ਨਾਨਕ ਤੇਰੀ ਸਹਾਇਤਾ ਲਈ ਆ ਪਹੁੰਚ ਜਾਣਗੇ। ਕਹਿਣ ਲੱਗੇ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਦੁਨੀਆਂ ਦੀ ਵਾਹ ਵਾਹ ਨਾਲ ਨਹੀਂ ਜਾਂਦੀ, ਕੇਵਲ ਵਾਹ ਗੁਰੂ ਨਾਲ ਜਾਂਦਾ ਹੁੰਦਾ। जे गुरु नूं वाह कहे ओ नाल तुरेगा। आओ धन गुरु अंगद साहिब दी सिफत विच भट्टां ने जिहड़े सवैये कहे ने अखीर दा बचन उन्हां कहा कहिंदे ने जदों गुरु अंगद साहिब किते दी सहायता करदे ने अपनी अमृत दृष्टि करके उहदे अंदर दे वकारां नूं खत्म कर दिंदे ने, अपनी अमृत दृष्टि करके उहदे अंदरों रोग मिटा दिंदे ने, ते कहिंदे ने हिरदे विच सुख आ जांदा जिहदी गुरु अंगद साहिब सहायता कर। तां ही भट्टां ने अखीर ते कहा अम्मै दृष्ट शुभ करै हरै अग पाप सकल मल, काम क्रोध अर लोभ मोह वस करै सबै बल, सदा सुख मन वसै दुख संसारै खोवै। ते सहायता किहदी मंगणी है, गुर नवनी दरियाओ जन्म मकालख धोवै। ते भट्ट कहिंदे ने गुरु गोबिंद सिंह जे कहिंदे ने सहायता मंग ते फिर अपनी रसना तो अज कह दे गुरु अंगद साहिब जी सो कहो टल गुर सेवियै एनस सहज सुभाए। सहायता किवें करदे ने दर्शन परसै गुरु कै जन्म मरण दुख जाए। जिन्हें गुरु अंगद साहिब दे दर्शन कीते जिन्हें स्पर्श कर लिया ओदा जन्म ते मरण दा दुख कटिया गया। यही बाबा सत्ता बलवंड कहिंदे ने होवै सिफत खसम दी, हे गुरु अंगद साहिब तेरे सीस ते ता रब दे नाम दा नूर पिया वरसदा। होवै सिफत खसम दी नूर अरसों कुरसों चटिया। जदों सहायता मंगल नहीं जावांगे ना फिर आवाज आएगी तुद डिठे सच्चे पातशाह मल जन्म जन्म दी कटिए। तन गुरु अंगद साहिब सच्चे पातशाह कृपा करन किते सानू भी मन देना गुरु नू आ जाए ते सत बचन करके हुक्म मनन दी जाच आ जाए। इनिया को बेनतियां स्वीकार करिया जे बेअंत भुला होईयां ने साध संगत। कल नू तन गुरु अमरदास जी दे सहायता ली जो बचन साहिब ने कहे ने ओदी विचार करांगे। वाहिगुरु जी का खालसा वाहिगुरु जी।